ਬੜੀ ਸਾਦੀ ਜ਼ਬਾਨ ਦੇ ਅੰਦਰ ਜੋ ਸਾਡੀ ਸਮਝ ਆ ਜਾਵੇ ਉਹ ਦੱਸੀਆਂ ਨੇ। ਪਹਿਲਾਂ ਜੋ ਮੈਂ ਬੇਨਤੀ ਕਰੀ ਸੀ ਉਹ ਸ਼ਬਦ ਹੈ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਸ਼ ਜਾ। ਇਹਦੇ ਵਿੱਚ ਆਪ ਫਰਮਾਨ ਕਰਦੇ ਨੇ ਕਿ ਸਤਿਗੁਰੂ ਜਿਹੜਾ ਹੋਇਆ ਕਰਦਾ ਹੈ ਉਹਦੀ ਕੋਈ ਕਿਰਿਆ ਸਮਝ 'ਚ ਨਹੀਂ ਆਉਂਦੀ। ਉਹ ਗਮ ਹੁੰਦਾ, ਗੋਚਰ ਹੁੰਦਾ, ਨਿਰਵੈਰ ਹੁੰਦਾ, ਨਿਰਾਲਾ ਹੁੰਦਾ। ਚਾਰ ਚੀਜ਼ਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਕਹੀਆਂ। ਪੰਜਵੀਂ ਕਹੀ ਹੈ ਕਿ ਉਹਦੇ ਕੋਲ ਧਰਮ ਏ ਧਰਮ ਹੁੰਦਾ ਹੈ, ਜਿਹਾ ਜਿਹਾ ਬੀਜ ਲਓ ਉਹਾ ਜਿਹਾ ਹੀ ਵੱਢਣਾ ਪੈਂਦਾ। ਆਰਸੀ ਵਰਗਾ ਹੁੰਦਾ, ਸ਼ੀਸ਼ੇ ਵਰਗਾ, ਜਿਹਾ ਜਿਹਾ ਜਿੰਨੀ ਕੁ ਸ਼ਰਧਾ ਕਰ ਲਓ ਉਨਾ ਕੁ ਫਲ ਉਹ ਤੋਂ ਮਿਲੀ ਜਾਂਦਾ। ਨਾ ਸ਼ਰਧਾ ਕਰੋ ਨਹੀਂ ਮਿਲਦਾ, ਕੁਛ ਵੀ ਸ਼ਰਧਾ ਨਾ ਕਰੋ ਕੁਛ ਵੀ ਨਹੀਂ ਆਉਂਦਾ। ਸ਼ਰਧਾ ਵੱਡੀ ਤਾਂ ਵੱਡੀ ਕਰ ਲਓ, ਵੱਡੇ ਤੋਂ ਵੱਡਾ ਫਲ ਪ੍ਰਾਪਤ ਹੋ ਜਾਂਦਾ। ਜਿਹਾ ਜਿਹਾ ਦੇਖੋਗੇ ਉਹਾ ਜਿਹਾ ਹੀ ਨਜ਼ਰ ਆਉਂਦਾ। ਜਿਨ੍ਹਾਂ ਨੇ ਵਾਹਿਗੁਰੂ ਕਰਕੇ ਦੇਖਿਆ ਉਹਨਾਂ ਨੂੰ ਵਾਹਿਗੁਰੂ ਨਜ਼ਰ ਆਉਂਦਾ, ਜਿਨ੍ਹਾਂ ਨੇ ਬ੍ਰਹਮ ਗਿਆਨੀ ਕਰਕੇ ਦੇਖਿਆ ਉਹਨਾਂ ਨੂੰ ਬ੍ਰਹਮ ਗਿਆਨੀ ਨਜ਼ਰ ਆਉਂਦਾ, ਜਿਨ੍ਹਾਂ ਨੇ ਸੰਤ ਕਰਕੇ ਦੇਖਿਆ ਉਹਨਾਂ ਨੂੰ ਸੰਤ ਆਉਂਦਾ, ਜਿਨ੍ਹਾਂ ਨੇ ਮਨੁੱਖ ਕਰਕੇ ਦੇਖਿਆ ਮਨੁੱਖ ਆਉਂਦਾ। ਜੇ ਬਾਬਾ ਕਾਲੂ ਨੇ ਪੁੱਤਰ ਦੀ ਦ੍ਰਿਸ਼ਟੀ ਰੱਖੀ ਉਹਨੂੰ ਪੁੱਤਰ ਹੀ ਨਜ਼ਰ ਆਉਂਦਾ, ਕਮਾਊ ਪੁੱਤਰ ਨਹੀਂ ਗਵਾਊ ਪੁੱਤਰ ਨਜ਼ਰ ਆਉਂਦਾ। ਸਮਾਜ ਨੂੰ ਉਹ ਕਮਲੇ ਨਮਲੇ ਨਜ਼ਰ ਆਉਂਦੇ ਸੀ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ। ਬੇਤਾਲਾ ਵੀ ਕਹਿੰਦੇ ਸੀ, ਗਲਤ ਗੱਲਾਂ ਵੀ ਕਹਿੰਦੇ ਸੀ, ਪਰਾਈਆ ਵੀ ਕਹਿੰਦੇ ਸੀ। ਜਿਹਾ ਜਿਹਾ ਕੋਈ ਦੇਖਣਾ ਚਾਹੁੰਦਾ ਉਹ ਜਿਹਾ ਹੀ ਨਜ਼ਰ ਆਉਂਦਾ। ਇਹ ਗੁਰੂ ਸਮਰੱਥ ਹੋਇਆ ਕਰੇ। ਨਿਰਵੈਰ ਹੁੰਦਾ, ਵੈਰ ਨਹੀਂ ਕਰਦਾ ਗੁਰੂ ਕਿਸੇ ਨਾਲ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਆ, ਫਿਰ ਨਹੀਂ ਵੈਰ ਕਰਦਾ। ਇਨਸਲਟ ਸਹਿ ਲੈਂਦਾ, ਖੇਦ ਸਹਿ ਲੈਂਦਾ। ਪੰਜਵੇਂ ਪਾਤਸ਼ਾਹ ਨੇ ਕਿੰਨੀ ਤਕਲੀਫ ਸਰੀਰ 'ਤੇ ਸਹੀ। ਜਦੋਂ ਆਪ ਅੱਗ ਵਰਗੀ ਲਾਲ ਹੋਈ ਹੋਈ ਤਵੀ 'ਤੇ ਬੈਠਣ ਲੱਗੇ, ਉਸ ਵੇਲੇ ਭਾਈ ਜੇਠਾ, ਭਾਈ ਪੁਰਾਣਾ, ਇਹ ਪੰਜ ਗੁਰਸਿੱਖ ਸਾਹਮਣੇ ਹੀ ਕੈਦ ਸੀਗੇ, ਜਿੱਥੋਂ ਸਾਰਾ ਕੁਛ ਨਜ਼ਰ ਆਉਂਦਾ ਸੀ। ਉਸ ਵੇਲੇ ਭਾਈ ਪੁਰਾਣੇ ਨੇ ਜ਼ੋਰ ਦੀ ਆਵਾਜ਼ ਦਿੱਤੀ, ਮਹਾਰਾਜ ਨਾਲ ਵਹਾਂ ਕਰ ਲਈਆਂ। ਮਹਾਰਾਜ ਨੇ ਉੱਥੋਂ ਹੀ ਆਵਾਜ਼ ਦਿੱਤੀ, ਠਹਿਰ ਜਾ, ਗੱਲ ਕਿਸੇ ਦੇ ਸਮਝ ਨਾ ਪਈ ਵੀ ਗੱਲ ਕੀ ਹੋਈ। ਉਹਨੇ ਆਵਾਜ਼ ਦਿੱਤੀ ਆ, ਮਹਾਰਾਜ ਕਹਿੰਦੇ ਠਹਿਰ ਜਾ। ਅੰਦਰਲੀਆਂ ਅੰਦਰ ਗੱਲਾਂ ਜਾਣਦੇ ਸੀ। ਨਾਲ ਮਹਾਰਾਜ ਨੇ ਕਿਹਾ ਇਹਨੂੰ ਹੌਲੀ ਕਰੋ, ਨਾਲ ਕਿਹਾ ਮਹਾਰਾਜ ਜੀ ਨੇ। ਕਹਿੰਦੇ ਉਹ ਗੁਰਮੁਖਾ ਕਿੱਥੋਂ ਲਈਆਂ ਇਹ ਚੀਜ਼ਾਂ? ਕਹਿੰਦਾ ਆਪਦੇ ਚਰਨਾਂ 'ਚੋਂ। ਫਿਰ ਕਹਿੰਦੇ ਅਸੀਂ ਨਹੀਂ ਕਰ ਸਕਦੇ। ਕਹਿੰਦਾ ਕੀ ਸੀ? ਮਹਾਰਾਜ ਤੱਤੀ ਤਵੀ ਦੇ ਨਾਲ ਬੈਠੋ, ਤਾਲੀ ਮਾਰਦਾ, ਐ ਤਾਲੀ ਮਾਰਨਾ ਲਾਹੌਰ ਵੀ ਗਰਕ ਅਤੇ ਦਿੱਲੀ ਵੀ ਗਰਕ। ਉਹ ਕਹਿੰਦੇ ਇਹ ਤਾਂ ਸੇਵਾ ਸੰਗਤਾਂ ਦੀ ਕਰਕੇ, ਗੁਰੂ ਦੀ ਸੇਵਾ ਕਰਕੇ ਤੈਨੂੰ ਪ੍ਰਾਪਤ ਹੋਈ ਆ, ਗੁਰੂ ਕੋਲ ਕਿੰਨੀ ਕੁ ਸ਼ਕਤੀ ਹੋਏਗੀ? ਨਹੀਂ, ਨਿਰਵੈਰ ਸੀ ਨਾਲ ਨਿਰਾਲਾ ਸੀ, ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਫਿਰ ਨਿਰਵੈਰ ਹੋ ਜਾਣਾ। ਵੈਰ ਕਰਦਾ ਕਮਜ਼ੋਰ ਬੰਦੇ ਨਾਲ, ਕੋਈ ਉਹਦਾ ਵਸ ਨਹੀਂ ਚੱਲਦਾ, ਉਹਦੀ ਉਹ ਨਿਰਵੈਰ ਨਹੀਂ ਹੋਇਆ ਕਰਦਾ। ਜੇ ਉਹ ਕਹਿ ਦੇਵੇ ਚੱਲ ਆਪਾਂ ਕੀ ਲੈਣਾ, ਉਹਦਾ ਤਾਂ ਵਸੇ ਨਹੀਂ ਚੱਲਦਾ। ਜੇ ਕੋਈ ਜ਼ੋਰ ਵਾਲਾ ਤਾਕਤ ਵਾਲਾ ਕਹੇ ਛੱਡੋ, ਕਹਿੰਦੇ ਆਪਾਂ ਕੀ ਲੈਣਾ, ਉਹ ਨਿਰਵੈਰ ਹੋ ਸਕਦਾ। ਗੁਰੂ ਦੂਸਰੇ ਪਾਤਸ਼ਾਹ ਮਹਾਰਾਜ ਖਡੂਰ ਦੇ ਅੰਦਰ ਸੰਗਤਾਂ ਨੂੰ ਤਾਰ ਰਹੇ। ਗਰਮੀਆਂ ਦਾ ਮਹੀਨਾ ਆ ਗਿਆ, ਇੱਕ ਮੀਂਹ ਪੈ ਗਿਆ, ਚਰੀਆਂ ਮੱਕੀਆਂ ਬੀਜ ਦਿੱਤੀਆਂ। ਬਾਅਦ ਵਿੱਚ ਹੋਰ ਸਰਾਟਾ ਪੈ ਗਿਆ, ਜਿਸ ਵਕਤ ਵੱਡੀਆਂ ਹੋਈਆਂ ਉਸ ਵੇਲੇ ਬਾਰਿਸ਼ ਨਾ ਹੋਈ, ਮੀਨਾ ਭਰ ਸੁੱਕ ਗਈਆਂ, ਫੂਸ ਬਣ ਗਿਆ, ਗਿਲਣ ਲੱਗੀਆਂ, ਮੱਕੀ ਵੀ ਚਰੀ ਵੀ ਖਤਮ ਹੋਣ ਲੱਗੀ। ਤਾਂ ਉਸ ਵੇਲੇ ਫਿਕਰ ਪਿਆ ਵੀ ਕੋਈ ਉਪਾਅ ਕਰੀਏ। ਸਾਰੇ ਪਿੰਡ ਦੇ ਜੱਟ ਖਹਿਰੇ ਗੋਤ ਦੇ, ਉਸ ਵੇਲੇ ਇੱਕ ਉੱਥੇ ਰਹਿੰਦਾ ਸੀ ਜੋਗੀ, ਉਹਦੇ ਪਾਸ ਜਾਂਦੇ ਨੇ, ਤਪਾ ਸੀ ਉਹ। ਉਹਨੂੰ ਜਾ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਅਸੀਂ ਗੁਰੂ ਮੰਨਦੇ ਹਾਂ, ਦੁੱਧ ਵੀ ਲਿਆ ਕੇ ਦਿੰਦੇ ਹਾਂ, ਦਾਣੇ ਵੀ ਅਸੀਂ ਪਿੱਛੋਂ ਘਰ ਲਿਜਾਂਦੇ ਹਾਂ, ਪਹਿਲਾਂ ਤੁਹਾਡਾ ਹਿੱਸਾ ਕਰਦੇ, ਕਪਾਹ ਵੀ ਅਸੀਂ ਚੁੱਕ ਕੇ ਪਹਿਲੀ ਵਾਰੀ ਲਿਆਉਂਦੇ ਹਾਂ, ਗੰਨੇ ਚੂਪਣ ਤੋਂ ਪਹਿਲਾਂ ਤੁਹਾਡੇ ਡੇਰੇ ਲਿਆਉਂਦੇ ਹਾਂ, ਹੁਣ ਕਿਰਪਾ ਕਰੋ, ਮੀਂਹ ਨਹੀਂ ਪੈ ਰਿਹਾ, ਬੜੇ ਦੁਖੀ ਹੋ ਗਏ, ਅਤੇ ਮੀਂਹ ਪਵਾਓ। ਉਹ ਕਹਿਣ ਲੱਗਿਆ ਲੈ ਇਹ ਕੋਈ ਗੱਲ ਹੈ, ਮੀਂਹ ਤਾਂ ਹੁਣੇ ਪੈ ਜਾਂਦਾ ਸਾਰੇ ਖੁਸ਼ ਹੋ ਗਏ, ਪਰ ਬਈ ਐਂ ਕਰੋ ਤੁਸੀਂ ਇੱਥੇ ਜਿਹੜਾ ਖੱਤਰੀ ਰਹਿੰਦਾ ਨਾ ਅੰਗਦ ਨਾਮ ਦਾ, ਲਹਿਣਾ ਜੀ ਦਾ ਨਾਂ ਸੀ, ਉਹਦੇ ਕੋਲ ਵੀ ਜਾਂਦੇ ਹੋ ਕੋਈ ਕੋਈ ਤੁਹਾਡੇ ਵਿੱਚੋਂ ਟਾਵੇਂ ਟਾਵੇਂ ਬੰਦੇ, ਉਹ ਨਹੀਂ ਮੀਂਹ ਪੈਣ ਦਿੰਦਾ, ਪਹਿਲਾਂ ਉਹਨੂੰ ਕਹੋ ਮੀਂਹ ਪਾਵੇ, ਕਹਿ ਤੁਹਾਡੇ ਪਾਪ ਵੱਧ ਗਏ ਬਹੁਤੇ, ਤੁਸੀਂ ਗ੍ਰਿਸਤੀ ਨੂੰ ਪੂਜਣ ਲੱਗ ਗਏ, ਗੁਰੂ ਬਣਾ ਲਿਆ ਅਤੇ ਉਹਦਾ ਪਾਪ ਲੱਗ ਗਿਆ, ਸਾਰੇ ਇਲਾਕੇ 'ਚ ਮੀਂਹ ਨਹੀਂ ਪੈਂਦਾ, ਕਿੱਡਾ ਬੜਾ ਵੈਰ ਕਰ ਰਿਹਾ, ਸਾਰੇ ਕਹਿਣ ਲੱਗੇ ਮੀਂਹ ਦੀ ਲੋੜ ਸੀ ਵੀ ਠੀਕ ਹੈ, ਕਹਿੰਦਾ ਪੂਜਾ ਕਰਾਉਣ ਦਾ ਹੱਕ ਸਾਡਾ ਹੁੰਦਾ ਨਾ, ਜਿਹੜੇ ਵਿਆਹ ਨਹੀਂ ਕਰਾਉਂਦੇ, ਜਿਹੜੇ ਵਿਆਹ ਕਰਾਉਂਦੇ ਉਹਨਾਂ ਦਾ ਕੀ ਹੱਕ ਹੈ ਵੀ ਮੱਥੇ ਟਿਕਾਉਣ, ਉਹ ਪਾਪ ਹੋ ਰਿਹਾ, ਪਾਪ ਦਾ ਫਲ ਤੁਹਾਨੂੰ ਸਜ਼ਾ ਮਿਲ ਰਹੀ ਹੈ, ਜਾਓ ਗੁਰੂ ਅੰਗਦ ਨੂੰ ਕਹੋ ਪਹਿਲਾਂ ਮੀਂਹ ਪਵਾਵੇ, ਜੇ ਪਾਉਂਦਾ ਤਾਂ ਠੀਕ ਹੈ, ਨਹੀਂ ਫਿਰ ਮੇਰੇ ਕੋਲ ਆ ਜਿਓ। ਅਤੇ ਨਾਲ ਇੱਕ ਗੱਲ ਹੋਰ ਕਹੀ ਵੀ ਉਹਨੂੰ ਐਂ ਕਹਿ ਦਿਓ ਵੀ ਪਿੰਡ ਛੱਡ ਜਾ, ਫਿਰ ਵੀ ਤੇਰੇ ਗਏ ਤੇ ਮੀਂਹ ਪੈਣਾ ਸਾਰਿਆਂ ਨੇ, ਕਿਉਂਕਿ ਗਾਉਂ ਬੜਾ ਜ਼ਬਰਦਸਤ ਸੀ, ਕਹਿੰਦੇ ਲੈ ਤਾਂ ਮਾਮੂਲੀ ਗੱਲ ਹੈ, ਜੇ ਪਾਉਣਗੇ ਪਾਉਣਗੇ, ਨਹੀਂ ਫਿਰ ਪਿੰਡੋਂ ਕੱਢ ਦਾਂਗੇ। ਗੁਰੂ ਅੰਗਦ ਪਾਤਸ਼ਾਹ ਦੇ ਪਾਸ ਜਾਂਦੇ ਨੇ, ਜਾ ਕੇ ਕਹਿਣ ਲੱਗੇ ਗੁਰੂ ਜੀ ਫਸਲਾਂ ਸੁੱਕ ਗਈਆਂ, ਪਸ਼ੂਆਂ ਨੂੰ ਪਾਉਣ ਨੂੰ ਚਾਰਾ ਨਹੀਂ ਰਿਹਾ ਅਤੇ ਦੁੱਧ ਵੀ ਖਤਮ ਹੁੰਦਾ ਜਾ ਰਿਹਾ, ਕਾਲ ਪੈ ਗਿਆ, ਤਾਂ ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂ ਕਰਕੇ, ਦੁਨੀਆ ਆਉਂਦੀ ਹੈ ਗੁਰੂ ਕਰਕੇ ਮੰਨਦੀ ਹੈ, ਤੁਸੀਂ ਮੱਥੇ ਟਿਕਾਉਂਦੇ ਹੋ ਅਤੇ ਹੁਣ ਮੀਂਹ ਪਵਾਓ। ਮਹਾਰਾਜ ਕਹਿੰਦੇ ਪ੍ਰੇਮੀਓ ਮੀਂਹ ਪਾਉਣਾ ਨਾ ਪਾਉਣਾ ਵਾਹਿਗੁਰੂ ਦੇ ਬਸ ਵਿੱਚ ਹੋਇਆ ਕਰਦਾ। ਕਹਿੰਦੇ ਇਹ ਗੱਲ ਨਹੀਂ ਮਹਾਰਾਜ, ਮੀਂਹ ਤਾਂ ਤੁਹਾਨੂੰ ਪਾਉਣਾ ਹੀ ਪੈਣਾ, ਅਸੀਂ ਫਿਰ ਤੁਹਾਨੂੰ ਮੰਨਦੇ ਕਿਉਂ ਆ। ਮਹਾਰਾਜ ਕਹਿੰਦੇ ਭਾਈ ਪ੍ਰੇਮੀਓ ਮੀਂਹ ਤਾਂ ਵਾਹਿਗੁਰੂ ਇਹ ਪਾਉਂਦਾ। ਕਹਿੰਦੇ ਜੇ ਨਹੀਂ ਪਾਉਣਾ ਫਿਰ ਸਾਡਾ ਪਿੰਡ ਛੱਡ ਜਾਓ। ਮਹਾਰਾਜ ਨੇ ਸੁਣਿਆ ਵੀ ਕਿੰਨੇ ਗੁਸਤਾਖ ਨੇ ਬੰਦੇ, ਕਿੰਨੇ ਮੂਰਖ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਇੱਕ ਪਾਸੇ ਤਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਜਿਹਦੇ ਦਰ ਤੇ ਦੇਵਤੇ ਆ ਕੇ ਸਫਾਈਆਂ ਕਰਦੇ ਨੇ, ਦੇਵੀਆਂ ਆ ਕੇ ਝਾੜੂ ਦਿੰਦੀਆਂ, ਵੱਡੇ ਵੱਡੇ ਬਾਦਸ਼ਾਹ ਆ ਕੇ ਕਹਿੰਦੇ ਨੇ ਵੀ ਮਹਾਰਾਜ ਹੇ ਨਾਨਕ ਆਪ ਦੁਆ ਕਰੋ, ਅਸ ਬਾਬਰ ਕਹਿੰਦੇ ਕਿ ਮੇਰਾ ਰਾਜ ਹੋ ਜਾਵੇ ਭਾਰਤ ਵਰਸ਼ ਵਿੱਚ, ਉਹ ਦਰਵਾਜ਼ਿਆਂ 'ਤੇ ਖੜ੍ਹਦੇ ਨੇ, ਵੱਡੇ ਵੱਡੇ ਰਾਜੇ ਸਰਵੰਸ ਭੇਟ ਕਰਦੇ ਨੇ, ਅਤੇ ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਸਾਡੇ ਪਿੰਡ 'ਚੋਂ ਨਿਕਲ ਜਾਓ ਤੁਸੀਂ। ਮਹਾਰਾਜ ਨੇ ਗੁੱਸਾ ਨਹੀਂ ਕਰਿਆ, ਮੱਤ ਦੇਖ ਲਈ ਮੋਟੀ ਮੱਤ ਦੇ ਮਾਲਕ ਨੇ, ਕਹਿੰਦੇ ਚੰਗੀਓ ਚੰਗਾ ਪ੍ਰੇਮੀਓ ਜੇ ਸਾਡੇ ਜਾਣ ਨਾਲ ਮੀਂਹ ਪੈ ਜਾਵੇ ਤਾਂ ਫਿਰ ਠੀਕ ਆ, ਅਸੀਂ ਚਲੇ ਜਾਂਦੇ ਹਾਂ। ਕਹਿੰਦੇ ਚਲੇ ਵੀ ਹੁਣੇ ਜਾਓ, ਕਹਿੰਦੇ ਲੋ ਹੁਣੇ ਤੁਰ ਪੈਂਦੇ। ਉਸੇ ਵੇਲੇ ਮਹਾਰਾਜ ਨੇ ਤਿਆਰੀ ਕਰ ਲਈ, ਤਿਆਰੀ ਕੀ ਕਰਨੀ ਸੀ, ਉਸੇ ਤਰ੍ਹਾਂ ਨਿਕਲਿਆ, ਜੋੜਾ ਪਾਇਆ ਅਤੇ ਬਾਹਰ ਆ ਗਏ। ਸਾਰੇ ਸਿੱਖ ਹੈਰਾਨ ਹੋ ਗਏ ਵੀ ਆਹ ਕੀ ਹੋ ਗਿਆ, ਮਹਾਰਾਜ ਕੋਈ ਬਸਤਾਂ ਤਾਂ ਲੈ ਚੱਲੀਏ, ਨਾ ਕਹਿੰਦੇ ਦਰਵਾਜ਼ੇ ਖੁੱਲ੍ਹੇ ਛੱਡ ਦਿਓ, ਤਾਲਾ ਨਹੀਂ ਲਾਉਣਾ, ਜੋ ਕੁਛ ਹੈ ਐਵੇਂ ਜਿਵੇਂ ਰਹਿਣ ਦਿਓ, ਹੁਣ ਇਹ ਪ੍ਰੇਮੀ ਆਪਾਂ ਨੂੰ ਕਹਿੰਦੇ ਆਪਾਂ ਚੱਲੀਏ, ਇਹਨਾਂ ਦਾ ਮੀਂਹ ਪੈਣਾ ਚਾਹੀਦਾ, ਜੇ ਸਾਡੇ ਗਿਆ ਤਾਂ ਇਹ ਭਲਾ ਹੋ ਜਾਵੇ ਸੰਸਾਰ ਦਾ, ਅਸੀਂ ਤਾਂ ਭਲਾ ਹੀ ਕਰਨਾ। ਉਸੇ ਵੇਲੇ ਮਹਾਰਾਜ ਤੁਰ ਪੈਂਦੇ ਨੇ, ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਹੁਕਮ ਦੇ ਮੁਤਾਬਕ। ਉਸੇ ਤਰ੍ਹਾਂ ਆਪ ਤੁਰਦੇ ਤੁਰਦੇ ਜਦੋਂ ਰਜ਼ਾਦੇ ਦੀ ਜੂਹ ਵਿੱਚ ਜਾਂਦੇ ਨੇ, ਉੱਥੇ ਪ੍ਰੇਮੀਆਂ ਨੂੰ ਪਤਾ ਲੱਗਿਆ, ਅੱਗੇ ਹੋ ਕੇ ਵਾਸਤੇ ਪਾ ਪਾ ਕੇ ਰੋਕ ਲਏ ਵੀ ਮਹਾਰਾਜ ਇਲਾਕਾ ਛੱਡ ਕੇ ਨਾ ਜਾਓ, ਇਲਾਕਾ ਸੁੰਨਾ ਹੋ ਜਾਏਗਾ, ਬਹੁਤ ਬੁਰਾ ਹਾਲ ਹੋ ਜਾਏਗਾ, ਕਿਉਂਕਿ ਧਰਤੀ ਤਾਂ ਵਸਦੀ ਉਹ ਸਾਧੂਆਂ ਕਰਕੇ ਹੈ, ਸਾਧੂ ਨਾ ਹੋਣ ਜਗਤ ਵਿੱਚ ਸੰਸਾਰ ਉਸੇ ਵੇਲੇ ਗਰਕ ਹੋ ਜਾਵੇ, ਕੋਏ ਨਾ ਥੰਮੇ ਸਾਧ ਬਿਨ ਸਾਧ ਨਾ ਦਿੱਸਾ ਜਗ ਵਿੱਚ ਕੋਆ, ਧੌਲ ਉਹ ਡੀਨਾ ਹੋ ਜਾਂਦਾ ਜਦੋਂ ਸਾਧੂ ਖਤਮ ਹੋ ਜਾਣ, ਫਿਰ ਪਰਮੇਸ਼ਰ ਗੁਰੂ ਪਰਮੇਸ਼ਰ ਆਇਆ ਕਰਦਾ, ਮੁੜ ਕੇ ਸਾਧੂ ਫੇਰ ਪੈਦਾ ਕਰਿਆ ਕਰਦਾ। ਪਾਤਸ਼ਾਹ ਹੁਣ ਜਾਓ ਨਾ, ਰੋਕ ਲਏ ਬਾਹਰ ਰੋਹੀ ਦੇ ਅੰਦਰ, ਉੱਥੇ ਹੀ ਦਰਖਤਾਂ ਦੇ ਥੱਲੇ ਮਹਾਰਾਜ ਨੇ ਡੇਰਾ ਲਾ ਲਿਆ, ਦਿਨ ਲੰਘਦੇ ਗਏ, ਜੋਗੀ ਦੇ ਪਾਸ ਚਲੇ ਗਏ, ਜਾ ਕੇ ਕਹਿੰਦੇ ਉਹ ਤਾਂ ਕੱਢਦੇ ਅਸੀਂ ਹੁਣ ਤੂੰ ਮੀਂਹ ਪਵਾ। ਕਹਿੰਦਾ ਬਸ ਮੈਂ ਹੁਣ ਦੇਖੋ ਮੰਤਰ ਕਰ ਰਿਹਾ, ਬੱਦਲ ਉੱਠਿਆ, ਮੈਨੂੰ ਦੀਂਦਾ ਬੰਗਾਲ ਤੋਂ ਉੱਠਿਆ ਹੋਇਆ। ਕਹਿੰਦੇ ਕਹਿ ਦੇਣਾ ਚਾਜੂ, ਕਹਿੰਦਾ ਹਵਾ ਦੇਖ ਲਓ ਕਿੰਨੀ ਤੇਜ਼ ਚੱਲਦੀ ਹੈ, ਜੇ 60 ਮੀਲ ਦੀ ਰਫਤਾਰ ਨਾਲ ਚੱਲੀ ਤਾਂ 1000 ਮੀਲ ਆ ਇੱਥੋਂ, ਇੰਨਾ ਕੁ ਟਾਈਮ ਤਾਂ ਲੱਗੇ ਜਾਊ। ਹੈਰਾਨ ਹੋ ਗਏ ਵੀ ਇਹ ਤਾਂ ਕਹਿੰਦਾ ਸੀ ਹੁਣੇ ਹੀ ਪਵਾ ਦੂੰ। ਇਹ ਗਿਣ ਲੱਗ ਗਿਆ, ਅਖੀਰ 7 ਦਿਨ 8 ਦਿਨ ਲੰਘ ਗਏ। ਰੋਜ਼ ਉੱਥੇ ਬੈਠੇ ਰਹਿੰਦੇ ਨੇ, ਬਾਬਾ ਜੀ ਇਹ ਤਾਂ ਬੱਦਲ ਵੀ ਨਹੀਂ ਹੋਇਆ ਪੂਰਾ, ਜਿੰਨਾ ਵੀ ਪੂਰਾ ਵੀ ਨਹੀਂ ਚੱਲ ਰਿਹਾ ਅਤੇ ਮੀਂਹ ਤੁਸੀਂ ਕਿਵੇਂ ਪਵਾ ਦਿਓਗੇ, ਤੁਸੀਂ ਮੀਂਹ ਲੈਣਾ? ਕਹਿੰਦਾ ਹਵਾ ਲੈਣੀ ਹੈ। ਘੂਰ ਕੇ ਪੈਂਦਾ, ਚੁੱਪ ਕਰ ਜਾਂਦੇ ਜਿਹੜਾ ਬੋਲਦਾ, ਨਾਲ ਕਹਿੰਦਾ ਮੈਂ ਗਰਕ ਕਰ ਦੂੰ ਤੁਹਾਨੂੰ, ਸਭ ਪਸ਼ੂ ਪਸ਼ੂ ਤੁਹਾਡੇ ਮਾਰ ਦੂੰ ਜੇ ਮੇਰੇ ਨਾਲ ਗੱਲ ਕਰੀਏ। ਅਤੇ ਉੱਧਰ ਗੁਰੂ ਮਹਾਰਾਜ ਰਜ਼ਾਦੇ ਪਿੰਡ ਦੀ ਜੂਹ ਦੇ ਵਿੱਚ ਬੈਠੇ ਨੇ, ਛੱਪਰ ਪੈ ਗਏ, ਟੈਂਪਰੇਰੀ ਟਿਕਾਣਾ ਬਣ ਗਿਆ, ਸੰਗਤਾਂ ਉੱਥੇ ਜਾਣ ਲੱਗ ਗਈਆਂ। ਅਤੇ ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਗਏ ਹੋਏ ਨੇ ਅਤੇ ਉੱਥੋਂ ਆਪ ਆਉਂਦੇ ਨੇ, ਆ ਕੇ ਜਦੋਂ ਖਰੂਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਨੇ, ਕੋਈ ਚਹਿਲ ਪਹਿਲੇ ਨਹੀਂ, ਗਹਿਮਾ ਗਹਿਮੀ ਨਹੀਂ, ਆਇਆ ਹੋਇਆ ਹੋਇਆ ਜਿਵੇਂ ਪਿੰਡ ਉੱਜੜ ਗਿਆ ਹੁੰਦਾ। ਸਿੱਧੇ ਜਦ ਮਹਾਰਾਜ ਜਿੱਥੇ ਸੀ ਉੱਥੇ ਗਏ ਉਹਨਾਂ ਦੇ ਘਰ, ਉੱਥੇ ਕੋਈ ਨਹੀਂ ਹੈਗਾ, ਇੱਕ ਪ੍ਰੇਮੀ ਬੈਠਾ। ਉਹ ਪ੍ਰੇਮੀ ਰੋਈ ਜਾਂਦਾ ਬੈਠਾ, ਕਹਿ ਦਿਨ ਉਹਨੂੰ ਰੋਂਦੇ ਨੂੰ ਲੰਘ ਗਏ। ਅਤੇ ਜਦੋਂ ਬਾਬਾ ਜੀ ਜਾਂਦੇ ਨੇ, ਪੁੱਛਦੇ ਨੇ ਵੀ ਮਹਾਰਾਜ ਕਿੱਥੇ ਚਲੇ ਗਿਆ, ਕੀ ਹਾਲ ਹੈ ਇੱਥੇ, ਨਾ ਲੰਗਰ, ਨਾ ਕੋਈ ਹੋਰ ਚੀਜ਼, ਨਾ ਕੋਈ ਸਿੱਖ, ਇੱਕ ਵੀ ਸਿੱਖ ਨਹੀਂ ਹੈ, ਹੋਇਆ ਕੀ? ਰੋ ਰੋ ਕੇ ਦੱਸਿਆ, ਕਹਿੰਦੇ ਬਿਰਦਾ ਆਹ ਜਿਹੜਾ ਜੋਗੀ ਹੈ, ਤਪਾ ਹੈ, ਇਹ ਬੜਾ ਈਰਖਾਲੂ ਹੈ, ਇਸਨੇ ਐਸਰਾ ਮਹਾਰਾਜ ਨੂੰ ਕਢਾਇਆ, ਆਏ ਇਨਸਲਟ ਕੀਤੀ ਹੈ, ਬੇਇੱਜ਼ਤੀ ਕਰੀ ਹੈ ਮਹਾਰਾਜ ਦੀ, ਬੇਅਦਬੀ ਕਰੀ ਹੈ, ਸਹਿ ਨਹੀਂ ਹੁੰਦੀ ਮੇਤੇ। ਇੰਨੀ ਗੱਲ ਸੁਣਦੇ ਸਾਰ ਗੁਰੂ ਦੀ ਬੇਅਦਬੀ ਸਿੱਖ ਸਹਿ ਨਹੀਂ ਸਕਦਾ, ਬਹੁਤ ਮੁਸ਼ਕਲ ਹੈ ਸਾਧ ਸੰਗਤ ਜੀ ਗੁਰੂ ਦੀ ਬੇਅਦਬੀ ਸਹਿਣ। ਉਹਦੇ ਨਾਲ ਤਾਂ ਇਹ ਕਹਿੰਦਾ ਵੀ ਜੇ ਚੜ੍ਹਾਈ ਕਰ ਜਾਈਏ ਤਾਂ ਚੰਗਾ, ਗੁਰੂ ਦੀ ਬੇਅਦਬੀ ਅੱਖਾਂ ਨਾਲ ਨਹੀਂ ਦੇਖਣੀ। ਰੋਹ ਵਿੱਚ ਆ ਗਏ, ਜਲਾਲ ਵਿੱਚ ਆ ਗਏ। ਇੰਨੇ ਨੂੰ ਜੱਟਾਂ ਨੂੰ ਪਤਾ ਲੱਗਿਆ ਵੀ ਬਾਬਾ ਅਮਰਦਾਸ ਆ ਗਏ, ਜਿਹੜੇ ਬੜੇ ਕਰਨੀ ਕਮਾਈ ਵਾਲੇ ਨੇ ਉਹਨਾਂ ਕੋਲ ਆ ਗਏ, ਇਕੱਠੇ ਹੋ ਗਏ, ਸਾਰਾ ਪਿੰਡ ਆ ਗਿਆ। ਕਹਿੰਦੇ ਬਾਬਾ ਤੂੰ ਆ ਗਿਆ, ਕਹਿੰਦੇ ਮੂਰਖੋ ਤੁਸੀਂ ਇਹ ਗੱਲ ਕੀ ਕਰੀ, ਐਡਾ ਨਰਾਦਰ ਤੁਸੀਂ ਗੁਰੂ ਦਾ ਕਰਿਆ, ਮੀਂਹ ਪਵਾ ਲਿਆ ਹੁਣ ਤੁਸੀਂ? ਕਹਿੰਦੇ ਜੋਗੀ ਕਹਿੰਦਾ ਆ ਰਿਹਾ, ਕਹਿੰਦੇ ਬਿਲਕੁਲ ਨਹੀਂ ਆਉਣਾ, ਗੁਰੂ ਦਾ ਨਰਾਦਰ ਕਰਕੇ ਬਾਰਿਸ਼ ਭਾਲ ਦਿਓ, ਉੱਪਰ ਨੂੰ ਝਾਕ ਕੇ ਸੂਰਜ ਥੋੜ੍ਹਾ ਜਿਹਾ ਰਹਿੰਦਾ। ਕਹਿੰਦੇ ਜੇ ਮੀਂਹ ਪਵਾਉਣਾ ਹੈ ਦੱਸੋ, ਅਸੀਂ ਪਵਾ ਦਈਏ, ਐਡੇ ਸਮਰੱਥ ਵਾਹਿਗੁਰੂ ਵਰਗੇ ਗੁਰੂ ਨੂੰ ਤੁਸੀਂ ਕੱਢ ਦਿੱਤਾ। ਕਹਿੰਦੇ ਬਾਬਾ ਮੀਂਹ ਪਵਾ, ਕਹਿੰਦੇ ਮੀਂਹ ਪਵਾਉਣਾ ਤਾਂ ਨੱਠ ਜਾਓ ਹੁਣੇ ਹੀ, ਉਹ ਜੋਗੀ ਨੂੰ ਕੱਢ ਲਓ ਅੰਦਰੋਂ ਅਤੇ ਅਲਕ ਬੈਠ ਕੇ ਨਾਲ ਪੰਜਾਬੀ 'ਚ ਜੋੜ ਲਓ, ਜਿਹੜੇ ਜਿਹੜੇ ਖੇਤ 'ਚ ਲੈ ਜਾਓਗੇ ਉੱਥੇ ਹੀ ਮੀਂਹ ਪਈ ਜਾਓ। ਉਸੇ ਵੇਲੇ ਦੌੜ ਗਏ, ਕਹਿੰਦੇ ਬਾਬਾ ਮੀਂਹ ਪਵਾ, ਨਾਂ ਲੈਣ ਲੱਗ ਗਏ ਉਹਦਾ। ਕਹਿੰਦੇ ਬਾਹਰ ਨਿਕਲਿਆ, ਕਹਿੰਦਾ ਮੈਂ ਉਹ ਦੇਖੋ ਬੱਦਲ ਆ ਰਿਹਾ। ਕਹਿੰਦੇ ਤੇਰੇ ਬੱਦਲ ਨਹੀਂ ਆ ਰਹੇ, ਖਿੱਚ ਕੇ ਬਾਹਰ ਕੱਢ ਲਿਆ, ਲੈ ਕੇ ਧੂਦਿਆ, ਕੋਈ ਇੱਧਰ ਨੂੰ ਧੋਂਦਾ ਹੈ, ਕੋਈ ਇੱਧਰ ਨੂੰ ਧੋਂਦਾ ਹੈ, ਜਿਹਦੇ ਖੇਤ 'ਚ ਲੈ ਜਾਂਦੇ ਆ ਮੀਂਹ ਪੈ ਜਾਂਦਾ ਹੈ। ਅਖੀਰ ਵੱਡੇ ਦੋ ਦੋ ਪਾਰਟੀਆਂ ਜਿਵੇਂ ਰੱਸਾ ਖਿੱਚਦੇ ਨੇ, ਐਂ ਖਿੱਚਦੇ ਆ, ਬਾਹਾਂ ਹੱਥਾਂ 'ਚ ਆ ਗਈਆਂ, ਉਹ ਬਾਂਹ ਲੈ ਕੇ ਨੱਠ ਗਿਆ, ਕੋਈ ਲੱਤ ਲੈ ਕੇ ਨੱਠ ਗਿਆ, ਜਿਹਦੇ ਖੇਤ 'ਚ ਜਿਹੜੀ ਚੀਜ਼ ਚਲੀ ਜਾਂਦੀ ਆ ਮੀਂਹ ਪੈਣ ਲੱਗ ਜਾਂਦਾ। ਬੜੀ ਬੁਰੀ ਸਜ਼ਾ ਮਿਲੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਆ ਗਏ ਵੀ ਬਹੁਤ ਬਾਰਿਸ਼ ਹੋ ਗਈ, ਹੁਣ ਸਾਨੂੰ ਸਾਡੀ ਭੁੱਲ ਜੀ ਖਿਮਾ ਕਰਾ ਦਿਓ, ਅਸੀਂ ਬੜੀ ਭਾਰੀ ਭੁੱਲ ਕਰੀ, ਗੁਰੂ ਦਾ ਨਰਾਦਰ ਕੀਤਾ ਇਹਦੇ ਕਹੇ 'ਤੇ, ਚਲੋ ਇਹਨੂੰ ਸਜ਼ਾ ਮਿਲ ਗਈ। ਮਹਾਰਾਜ ਸਾਰਿਆਂ ਨੂੰ ਲੈ ਕੇ ਰਜ਼ਾਦੇ ਪਿੰਡ ਦੇ ਜੂਥ 'ਚ ਜਾਂਦੇ ਨੇ ਅਤੇ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਦੇਖ ਲੈਂਦੇ ਨੇ। ਜਦੋਂ ਬਾਬਾ ਅਮਰਦਾਸ ਜੀ ਨੇੜੇ ਗਏ, ਜਾ ਕੇ ਨਮਸਕਾਰ ਕਰੀ, ਮਹਾਰਾਜ ਨੇ ਪਿੱਠ ਕਰ ਲਈ। ਹੈਰਾਨ ਹੋ ਗਏ ਵੀ ਮਹਾਰਾਜ ਨੇ ਪਿੱਠ ਕਰ ਲਈ, ਵੀ ਕੋਈ ਮੇਰੇ 'ਤੇ ਭੁੱਲ ਹੋ ਗਈ। ਦੂਜੇ ਪਾਸੇ ਜਾ ਕੇ ਨਮਸਕਾਰ ਕਰੀ, ਮਹਾਰਾਜ ਨੇ ਫਿਰ ਪਿੱਠ ਕਰ ਲਈ। ਫਿਰ ਸਾਹਮਣੇ ਆਏ, ਬਹੁਤ ਬਰਾ ਕਰਨ ਲੱਗੇ, ਪਾਤਸ਼ਾਹ ਤੇਰੀ ਪਿੱਠ ਨਹੀਂ ਸਹਿ ਸਕਦਾ ਮੈਂ, ਕਰਬਤ ਭਲਾ ਨਾ ਕਰਬਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਉਸ ਵੇਲੇ ਮਹਾਰਾਜ ਜੀ ਦਿਆ ਦੇ ਘਰ ਆਏ, ਕਹਿੰਦੇ ਬਾਬਾ ਅਮਰਦਾਸ ਕੀ ਕਰਕੇ ਆਇਆ ਉੱਥੇ, ਮੀਂਹ ਪਵਾ ਕੇ ਆਇਆ, ਉਹ ਜੋਗੀ ਨੂੰ ਕੀ ਕੀਤਾ ਸੀ? ਮਹਾਰਾਜ ਕਹਿੰਦੇ ਪਾਤਸ਼ਾਹ ਮੈਂ ਤੇਰੀ ਨਰਾਦਰੀ ਨਹੀਂ ਸਹਿ ਸਕਿਆ, ਇਹ ਮੂਰਖਾਂ ਨੇ ਤੇਰੀ ਨਰਾਦਰੀ ਕਰੀ, ਧੱਕੇ ਨਾਲ ਤੈਨੂੰ ਬਾਹਰ ਕੱਢਤਾ, ਐਡੇ ਮੂਰਖ ਬਾਂਹ ਫੜ ਕੇ ਧੂਣ ਲੱਗੇ ਸੀ ਤੁਹਾਨੂੰ, ਮੈਂ ਨਹੀਂ ਸਹਿ ਸਕਿਆ, ਹੁਣ ਕਿਵੇਂ ਕਰ ਦਿਓ, ਅੱਗੇ ਵਾਸਤੇ ਹੁਕਮ ਕਰੋ। ਮਹਾਰਾਜ ਕਹਿੰਦੇ ਦੇਖੋ, ਕੁਛ ਹੋ ਜਾਏ ਸ਼ਕਤੀ ਨਹੀਂ ਦਿਖਾਉਣੀ, ਤਾਕਤ ਨਹੀਂ ਦਿਖਾਉਣੀ, ਬੜੇ ਬੜੇ ਕਰਨੇ ਨੇ ਅਗਲੇ ਜਾਮਿਆਂ 'ਚ ਆ ਕੇ ਤਤੀਆਂ ਤਵੀਆਂ 'ਤੇ ਵੀ ਬੈਠਣਾ, ਸ਼ੀਸ ਵੀ ਦੇਣੇ ਨੇ, ਸਿੱਖਾਂ ਦੇ ਸਿਰਾਂ 'ਤੇ ਆਰੇ ਵੀ ਚੱਲਣੇ ਨੇ, ਦੇਗਾਂ 'ਚ ਵੀ ਵਾਲੇ ਜਾਣੇ ਨੇ, ਖੋਪਰੀਆਂ ਵੀ ਲੈਣੀਆਂ, ਬੰਦ ਬੰਦ ਵੀ ਕੱਟੇ ਜਾਣੇ ਨੇ, ਸ਼ਕਤੀਆਂ ਦਿਖਾਓਗੇ? ਇਹ ਤਾਂ ਅਕਾਲ ਪੁਰਖ ਨੂੰ ਪਾਉਂਦਾ ਹੀ ਐਵੇਂ ਹੀ ਹੈ। ਸੋ ਨਿਰਵੈਰ ਹੁੰਦਾ ਗੁਰੂ, ਬਖਸ਼ ਦਿੱਤੇ, ਸ਼ਰਾਬ ਨਹੀਂ ਦਿੱਤਾ ਪਿੰਡ ਨੂੰ, ਫਿਰ ਆਸ਼ੀਰਵਾਦ ਦਿੱਤੀ, ਕਹਿੰਦੇ ਮਹਾਰਾਜ ਚਲੋ ਹੁਣ ਫਿਰ ਵਾਪਸ, ਕਹਿੰਦੇ ਚਲੋ ਫਿਰ ਨਾਲੇ ਆ ਗਏ। ਸੋ ਸਤਿਗੁਰ ਪੁਰਖੇ ਗਮ ਹੈ ਨਿਰਵੈਰ ਨਿਰਾਲਾ, ਐਸਾ ਗੁਰੂ ਮਿਲੇ ਤਾਂ ਜਾ ਕੇ ਅੰਦਰ ਵੱਸਦਾ ਰੱਬ, ਸਾਰਿਆਂ ਦੇ ਅੰਦਰ ਵੱਸਦਾ, ਤੁਹਾਡੇ ਵੀ ਵੱਸਦਾ, ਮੇਰੇ ਵੀ ਵੱਸਦਾ, ਜੇ ਤਾਂ ਦੂਰ ਹੋਵੇ ਫਿਰ ਤਾਂ ਮਿਲਣ ਵਾਸਤੇ ਜਾਈਏ, ਬਈ ਜੀ ਹੇਮਕੁੰਟ ਪਰਬਤ 'ਤੇ ਚੱਲੀਏ ਉੱਥੇ ਮਿਲਣਗੇ, ਜਾਂ ਹਜ਼ੂਰ ਸਾਹਿਬ ਜਾਈਏ ਉੱਥੇ ਦਰਸ਼ਨ ਹੋਣਗੇ, ਦਰਸ਼ਨ ਤਾਂ ਅੰਦਰੇ ਨੇ ਬਾਹਰ ਨਹੀਂ ਹੈਗੇ, ਲੇਕਿਨ ਤਾਲਾ ਲੱਗਿਆ ਹੋਇਆ, ਤਾਲਾ ਲਾ ਲਿਆ ਗਿਆਨ ਦਾ, ਇਗਨੋਰੈਂਸ ਦਾ, ਭੁੱਲ ਦਾ, ਉਹ ਲੱਗੇ ਨੂੰ ਖਰਬਾਂ ਸਾਲ ਹੋ ਗਏ ਅਤੇ ਤਾਲਾ ਜਿਹੜਾ ਉਹ ਜੰਗਾਲਿਆ ਗਿਆ, ਹੁਣ ਉਹ ਖੁੱਲ੍ਹਦਾ ਨਹੀਂ ਹੈਗਾ, ਕਿਉਂਕਿ ਚਾਬੀ ਨਹੀਂ ਹੈ, ਚਾਬੀ ਮਿਲੇ ਫਿਰ ਢੰਗ ਵਰਤਿਆ ਜਾਵੇ ਤਾਂ ਜਾ ਕੇ ਉਹ ਤਾਲਾ ਖੁੱਲ੍ਹਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਨਹੀਂ ਉਹ ਖੁੱਲਦੇ ਜੰਗਾਲੇ ਹੋਏ ਜਿੰਦ ਰੇ, ਉਂਝੀਆਂ ਹੱਥ ਪੱਕ Thank you.
ਉਠਾ ਤਨ ਛੱਡ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜਾ, ਅਵਰ ਨਾ ਕੁੰਜੀ ਹੱਥ। ਕੁੰਜੀ ਗੁਰੂ ਦੇ ਕੋਲ ਹੈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਗੁਰੂ ਨੂੰ ਕੁੰਜੀ ਦੇ ਦਿੱਤੀ ਵਾਹਿਗੁਰੂ ਨੇ। ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਤਨ ਮਨ ਧਨ ਗੁਰੂ ਨੂੰ ਅਰਪਣ ਨਹੀਂ ਕਰਦਾ, ਕਹਿੰਦੇ ਚਾਬੀ ਨਹੀਂ ਮਿਲਦੀ। ਹੋਰ ਕੋਈ ਤਰੀਕਾ ਨਹੀਂ ਰੱਬ ਨੂੰ ਮਿਲਣ ਦਾ। ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸ ਲਏ ਨਾ ਚੁੱਕੇ ਫੇਰਾ। ਸਤਿਗੁਰ ਹੱਥ ਕੁੰਜੀ, ਹੋਰ ਦਰ ਖੁੱਲੇ ਨਾਹੀ। ਗੁਰ ਪੂਰੇ ਭਾਗ ਮਿਲਾਵਣਿਆ, ਹੁਣ ਗੁਰੂ ਮਿਲਦਾ ਨਹੀਂ ਹੈ, ਕੁੰਜੀ ਕਿੱਥੋਂ ਲਈਏ। ਗੁਰੂ ਦੀ ਅਤਿਅੰਤ ਸੇਵਾ ਕੀਤੀ ਜਾਵੇ ਤਾਂ ਜਾ ਕੇ ਕੁੰਜੀ ਦਿੰਦੇ ਨੇ। ਇੰਨੀ ਕੀਮਤੀ ਵਸਤੂ ਨਾਮ ਦਾ ਭੰਡਾਰਾ ਜਿੱਥੇ ਹੋਵੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਸਤ ਹੈ ਨਾਦ, ਕਹਿਣ ਨਾ ਜਾਈਏ ਚਾਰਜ ਵਿਸਮਾਰ। ਉਹ ਨਾਮ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦਿਓ। ਜਿੰਨਾ ਭਾਗ ਮਥਾਏ ਇਸੇ ਨਾਨਕ ਹਰ ਰੰਗ ਮਾਣ ਦਿਓ। ਜਿੱਥੇ ਨਾਮ ਦਾ ਖਜ਼ਾਨਾ ਪਿਆ ਹੋਵੇ ਅਤੇ ਖਜ਼ਾਨਾ ਵੀ ਐਡਾ ਵੱਡਾ ਹੋਵੇ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, ਉਹਦੀ ਚਾਬੀ ਗੁਰੂ ਕਿਵੇਂ ਫੜਾ ਦੇਗਾ ਆਉਂਦੇ ਨੂੰ। ਅਸੀਂ ਤਾਂ ਅੰਮ੍ਰਿਤ ਛੱਕ ਕੇ ਕੇਵਲ ਗੁਰੂ ਧਾਰਨ ਕਰਦੇ ਹਾਂ, ਚਾਬੀ ਨਹੀਂ ਲੈਂਦੇ ਗੁਰੂ 'ਤੇ। ਚਾਬੀ ਬੜੀ ਔਖੀ ਮਿਲਦੀ ਹੈ। ਪਹਿਲਾਂ ਗੁਰੂ ਸਾਧਨ ਕਰਾਉਂਦੇ ਨੇ ਬਈ ਸੇਵਾ ਕਰ, ਨਾਮ ਜਪ, ਬਾਣੀ ਪੜ੍ਹ, ਬਾਣੀ ਦੀ ਵਿਚਾਰ ਕਰ, ਸਤਸੰਗ ਚਾਹ, ਅੰਮ੍ਰਿਤ ਵੇਲੇ ਜਾਗਣ ਦਾ ਅਭਿਆਸ ਕਰ, ਗੁਰਮੰਤਰ ਦਾ ਅਭਿਆਸ ਕਰ। ਕਰਦੇ ਕਰਦੇ ਜਦੋਂ ਪੂਰਾ ਨਿਕਲ ਜਾਂਦਾ ਹੈ, ਪੂਰਾ ਤੁਲ ਜਾਂਦਾ ਹੈ ਗੁਰੂ ਦੇ ਵੱਟਿਆਂ ਦੇ ਨਾਲ, ਪੂਰਾ ਤੋਲ ਤੁਲਦਾ ਹੈ, ਫਿਰ ਜਾ ਕੇ ਗੁਰੂ ਚਾਬੀ ਦਿੰਦਾ। ਅਤੇ ਉਹ ਹਨੇਰਾ ਕਾਹਦਾ ਹੁੰਦਾ? ਮਹਾਰਾਜ ਕਹਿੰਦੇ ਮਾਇਆ ਦਾ ਹਨੇਰਾ ਪਿਆ ਹੋਇਆ। ਇੰਨਾ ਹਨੇਰਾ ਕੋਲ ਰਹਿੰਦਾ ਵਾਹਿਗੁਰੂ ਨਹੀਂ ਨਜ਼ਰ ਆਉਂਦਾ। ਛਾਇਆ ਛੂਛੀ ਜਗਤ ਭੁਲਾਇਆ, ਛਾਇਆ ਛੂਛੀ ਜਗਤ ਭੁਲਾਨਾ, ਲਿਖਿਆ ਕਿਰਤ ਤੁਰੇ ਪਰਵਾਨਾ। ਛੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਇਆ। ਵਾਹਿਗੁਰੂ ਦਾ ਕੀਤਾ ਹੋਇਆ ਭਰਮ ਹੋ ਗਿਆ, ਜੀਵ ਨੂੰ ਜੀਵ ਬਣ ਗਿਆ ਹੈ। ਅਤੇ ਸਾਰਿਆਂ ਦੇ ਅੰਦਰ ਛਾਇਆ ਵਰਤ ਗਈ, ਹਨੇਰਾ ਪੈ ਗਿਆ। ਹੁਣ ਇਹ ਕਿਸ ਤਰ੍ਹਾਂ ਦੇ ਨਾਲ ਇਹ ਹਨੇਰਾ ਦੂਰ ਹੋਵੇ? ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ, ਮਾਇਆ ਇੱਕ ਤਾਂ ਪੈਸੇ ਟਕੇ ਨੂੰ ਕਹਿੰਦੇ ਨੇ, ਇਹ ਵੀ ਮਾਇਆ। ਇੱਕ ਮਾਇਆ ਬਾਲ ਬੱਚਿਆਂ ਨੂੰ, ਇਸਤਰੀਆਂ ਨੂੰ, ਸੰਬੰਧੀਆਂ ਨੂੰ, ਸਾਰਿਆਂ ਨੂੰ ਮਾਇਆ ਕਹਿੰਦੇ ਨੇ, ਇਹ ਵੀ ਮਾਇਆ। ਇੱਕ ਜ਼ਮੀਨ ਜਾਇਦਾਦ, ਪੈਸਾ ਟਕਾ, ਹੋਰ ਅਨੇਕਾਂ ਪੜ੍ਹਾਈਆਂ ਲਿਖਾਈਆਂ, ਇਹ ਵੀ ਸਭ ਮਾਇਆ। ਅਤੇ ਇੱਕ ਜਿਹੜਾ ਅੰਦਰ ਰਿੱਧੀਆਂ ਸਿੱਧੀਆਂ ਤਾਕਤਾਂ ਮਾਨਤਾ, ਇਹ ਸਭ ਮਾਇਆ। ਇਸ ਤੋਂ ਅੱਗੇ ਅਗਿਆਨ ਹੈ, ਗੱਲ ਗੁਰੂ ਦੱਸੀ ਜਾਂਦੇ ਨੇ, ਉਹ ਸਮਝ 'ਚ ਆਉਂਦੀ ਨਹੀਂ, ਨਾ ਮੰਨਦਾ, ਇਹ ਵੀ ਮਾਇਆ। ਮਹਾਰਾਜ ਕਹਿੰਦੇ ਮਾਇਆ ਜਿਹੜੀ ਹੈ, ਜਿਨ੍ਹਾਂ ਨੇ ਤਾਂ ਗੁਰੂ ਦਾ ਬਚਨ ਮੰਨ ਲਿਆ, ਉਹਨਾਂ ਦੇ ਤਾਂ ਅਸਰ ਕਰਨ ਤੋਂ ਹਟ ਜਾਂਦੀ ਹੈ। ਪਰ ਜਿਹੜੇ ਗੁਰੂ ਦਾ ਬਚਨ ਨਹੀਂ ਮੰਨਦੇ, ਉਹ ਤਾਂ ਮੱਥੇ ਟੇਕਦੇ ਨੇ। ਪਰ ਗੁਰੂ ਦਾ ਬਚਨ ਨਹੀਂ ਮੰਨਦੇ, ਦੋਏ ਗੱਲਾਂ ਨੇ ਸਾਧ ਸਿੰਘ। ਮੱਥੇ ਤਾਂ ਆਪਾਂ ਸਾਰਿਆਂ ਹੀ ਟੇਕਦੇ ਹਾਂ, ਬਚਨ ਕੋਈ ਉਹ ਮੰਨਦਾ, ਬਿਰਲਾ ਹੀ ਹੈ ਜਿਹੜਾ ਬਚਨ ਮੰਨੇ। ਬਹੁਤ ਔਖਾ ਹੈ ਬਚਨ ਕਮਾਉਣਾ ਗੁਰੂ ਦਾ। ਜੇ ਕੋਈ ਕਮਾ ਲਵੇ ਸੰਤ ਹੋ, ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਕਰਿਆ। ਉਹ ਤਾਂ ਉਸੇ ਵੇਲੇ ਤਰ ਜਾਂਦਾ ਜੇ ਬਚਨ ਕਮਾਵੇ, ਬਚਨ ਨਹੀਂ ਕਮਾਉਂਦਾ। ਨਾ ਕਮਾਉਣ ਦੇ ਨਾਲ ਅਸੀਂ ਫਿਰ ਮਨ ਦੇ ਪਿੱਛੇ ਲੱਗਣ ਵਾਲੇ ਮਨਮੁੱਖਾਂ ਦੀ ਗਿਣਤੀ 'ਚ ਆ ਜਾਂਦੇ ਹਾਂ। ਮਨਮੁੱਖਾਂ ਨੂੰ ਜਿਹੜੀ ਮਾਇਆ ਹੈ, ਉਹ ਜਿਵੇਂ ਨਾਗ ਲੜਦਾ ਨਾ, ਐ ਲੜਦੀ ਆ। ਮਹਾਰਾਜ ਫਰਮਾਨ ਕਰਦੇ ਨੇ,
ਮਾਇਆ ਹੋ ਕੇ ਨਾਗਣੀ ਲੜਗੀ, ਆਹ
ਹੈ ਕੋਈ ਬਿਰਲਾ ਜਿਹੜਾ ਇਹ ਤੋਂ ਬਚਿਆ ਹੈ। ਕਹਿੰਦੇ ਇਹਨੂੰ ਖਾ ਰਹੀ ਹੈ ਕਿਉਂਕਿ ਇਹਦੀ ਸੇਵਾ ਕਰਦੇ ਨੇ, ਜਿਹੜਾ ਸੇਵਾ ਕਰਦਾ ਉਹਨੂੰ ਖਾ ਜਾਂਦੀ ਹੈ। ਇੱਕ ਵਾਰੀ ਕਬੀਰ ਸਾਹਿਬ ਬਹੁਤ ਸਾਰੇ ਸਾਧੂ ਬੈਠੇ ਨੇ ਅਤੇ ਉਹਨਾਂ ਦੇ ਪਾਸ ਇੱਕ ਕੋਈ ਗਰੀਬ ਜਿਹਾ ਬੰਦਾ ਆਇਆ। ਕਹਿਣ ਲੱਗੇ ਕਿਸ ਤਰ੍ਹਾਂ ਆਏ ਤੁਸੀਂ? ਕਹਿੰਦੇ ਭਗਤ ਜੀ ਮੇਰੇ ਕੋਲ ਤਾਣਾ ਬਾਣਾ ਹੈ ਪਾਇਆ ਹੋਇਆ, ਲੇਕਿਨ ਮੈਨੂੰ ਫੁਰਸਤ ਨਹੀਂ, ਕੋਈ ਮੰਨਦਾ ਨਹੀਂ ਹੈ, ਮੇਰਾ ਕੱਪੜਾ ਬਣਾਉਣਾ ਉਲਝ ਗਿਆ ਹੈ, ਗੁਲਝਾ ਪੈ ਗਿਆ,